सोचा सोचना होवई जे सोची लखवार चुप्पै चुपना होवई जे लाए रहा लिवतार भुखिया भुख ना उतरी जे बन्ना पुरिया पार सहस स्याणपा लख होहे ता एक ना चले नाल केव सचियारा होइया केव कूड़ा टुटे पाल हुक्म रजाई चलना नानक लिखिया नाल।
वाहिगुरु जी का खालसा वाहिगुरु जी की फतेह। राजा नराज फान अन फान देवान देव उपना महान चवर तखत छत्र नालक परम सतगुरु साहेब श्री गुरु ग्रंथ साहिब जी की पावन हजूरी विच हर जस सरवण करन लई अकत्र होई गुरु रूप साध संगत जी सारे गुरमुख प्यारे माई भाई अपनियां मनोवृत्तियां नूं एकागर करके गुरु साहिब जी दे पावन चरणां विच जोड़ो। सारे प्यार नाल आखो सतनाम श्री वाहिगुरु। एक बार फिर आखो सतनाम श्री वाहिगुरु। पिछले दो दिन विच असी मूल मंत्र दी विचार करके आए हां। जो ईश्वर संसार दा मूल है जीवां नूं पैदा करदा उन्हां दी प्रतिपालना करदा उन्हां दी लयता करदा है जिस दे अधीन सारी सृष्टि है उस दी प्राप्ति असी किवें करनी है ये गल अज आरंभ होनी है कि ऐसा ईश्वर जिस दा सतगुरु पातशाह ने मूल मंत्र विच वर्णन किया है उस दी प्राप्ति सानू किवें होवे। जदों असीं मनुख वल वेखदे हां उस करते पुरख वाहिगुरु दे दित्ते होए ज्ञान इंद्रे इस दे पास सन। इनू शब्द स्पर्श रूप रस गंध ये पंज ज्ञान इंद्रियां द्वारा बकायदा ज्ञान हुंदा। चमड़ी स्पर्श दा ज्ञान प्राप्त करदी है। कन शब्द दा ज्ञान प्राप्त करदे ने। अखां रूप दा ज्ञान प्राप्त कर दिया ने। रसना रस दा ज्ञान जानदी है। नासका गंध बारे सुगंधियां बारे जानदियां ने। इन्ह पंज ज्ञान इंद्रियां द्वारा मनुख नूं संसार ते रहिंदिआं बहुत कुछ दा ज्ञान प्राप्त है। असी देखना यह है कि जितना ज्ञान मनुख दे पास है इतना ही काफी है जां इसनूं अगे किसे होर ज्ञान दी भी लोड़ है। संसार दा ज्ञान रूप रस ते गंध तो प्राप्त होया ज्ञान ईश्वरी ज्ञान इस तो अलग है। ਈਸ਼ਵਰ ਦਾ ਗਿਆਨ ਪ੍ਰਾਪਤ ਕਰਨਾ, ਇਹਨੂੰ ਉਹ ਗਿਆਨ ਗੁਰੂ ਤੋਂ ਬਿਨਾਂ ਪ੍ਰਾਪਤ ਨਹੀਂ ਹੋ ਸਕਦਾ। ਬਾਣੀ ਦੇ ਐਸੇ ਵਚਨ ਨੇ ਭਾਈ ਰੇ, ਗੁਰ ਬਿਨ ਗਿਆਨ ਨਾ ਹੋਏ, ਪੁੱਛਹ ਵਰ ਮੈਂ ਨਾਰਦ ਹੈ, ਵੇਦ ਬਿਆਸ ਕੋਏ। ਈਸ਼ਵਰ ਦਾ ਗਿਆਨ ਇਸ ਨੂੰ ਗੁਰੂ ਦਿੰਦਾ ਹੈ, ਗੁਰੂ ਨਾਲ ਇਸ ਦੀ ਕਿੰਨੀ ਕੁ ਸਾਂਝ ਹੈ ਕਿ ਇਹ ਗੁਰੂ ਨਾਲ ਜੁੜਿਆ ਹੈ, ਕਿ ਇਹ ਗੁਰੂ ਦੇ ਬਚਨਾਂ ਨੂੰ ਸਮਝਦਾ ਹੈ, ਕਿ ਇਹ ਗੁਰੂ ਦੇ ਬਚਨਾਂ ਤੇ ਚੱਲਦਾ ਹੈ, ਇਸ ਉੱਪਰ ਵੀ ਬਹੁਤ ਕੁਝ ਨਿਰਭਰ ਕਰਦਾ ਹੈ। ਜੇ ਇਹ ਗੁਰੂ ਦੇ ਬਚਨਾਂ ਨਾਲ ਜੁੜਿਆ ਨਹੀਂ, ਇਹਨੂੰ ਈਸ਼ਵਰ ਦਾ ਗਿਆਨ ਪ੍ਰਾਪਤ ਨਹੀਂ ਹੋ ਸਕਦਾ। ਜੇ ਇਹ ਗੁਰੂ ਦੇ ਬਚਨ ਸੁਣ ਕੇ ਮੰਨਦਾ ਨਹੀਂ, ਇਸ ਨੂੰ ਈਸ਼ਵਰ ਦਾ ਗਿਆਨ ਪ੍ਰਾਪਤ ਨਹੀਂ ਹੋ ਸਕਦਾ। ਬਾਣੀ ਚ ਬਚਨ ਆਏ ਨੇ, ਜਿੰਨੀ ਸੁਣ ਕੇ ਮੰਨਿਆ ਤਿਨਕੈ ਹਵਾਰੀ, ਜਿਨ ਗੁਰ ਕੀ ਕੀਤੀ ਚਾਕਰੀ ਤਿਨ ਸਦ ਵਲਿਹਾਰੀ। ਇਹਨੇ ਗੁਰੂ ਦਾ ਗਿਆਨ ਸੁਣਿਆ ਤਾਂ ਹੈ, ਸੁਣਦਾ ਤਾਂ ਹੈ, ਪਰ ਜੇ ਅਸੀਂ ਇਹ ਕਹੀਏ ਕਿ ਇਸ ਨੇ ਗੁਰੂ ਦਾ ਗਿਆਨ ਸਭ ਸੁਣ ਲਿਆ ਜਾਂ ਸੁਣ ਕੇ ਇਸ ਨੂੰ ਸਮਝ ਆ ਗਈ, ਨਹੀਂ ਸੁਣਿਆ ਤਾਂ ਅਨੇਕ ਵਾਰ ਪਰ ਸਮਝਿਆ ਨਹੀਂ। ਯਾਦ ਰੱਖਿਓ, ਜੇ ਸੁਣ ਕੇ ਸਮਝਿਆ ਨਹੀਂ ਤਾਂ ਫਿਰ ਉਹ ਗਿਆਨ ਕਿਸ ਕੰਮ ਆਇਆ। ਗੁਰੂ ਇਸ ਨੂੰ ਬਹੁਤ ਕੁਝ ਕਹਿੰਦਾ ਰਿਹਾ, ਪਰ ਇਸ ਨੇ ਕਦੇ ਸਮਝਣ ਦਾ ਯਤਨ ਨਹੀਂ ਕੀਤਾ, ਕਦੇ ਗੁਰੂ ਦੇ ਦਿੱਤੇ ਗਿਆਨ ਵੱਲ ਧਿਆਨ ਨਹੀਂ ਕੀਤਾ। ਬਸ ਕੇਵਲ ਇਹ ਗੱਲ ਹੈ ਕਿ ਇਹ ਆਪਣੇ ਵਿਚਾਰਾਂ ਨੂੰ ਪਹਿਲ ਦਿੰਦਾ, ਆਪਣੀ ਸੋਚ, ਆਪਣਾ ਬਲ, ਆਪਣਾ ਧਨ, ਆਪਣਾ ਸਭ ਕੁਝ ਇਹਨੂੰ ਇਹ ਲੱਗਦਾ ਕਿ ਮੇਰਾ ਹੈ। ਸਹੀ ਮਾਨਿਆਂ ਵਿੱਚ ਉਹ ਇਸ ਦਾ ਹੈ ਨਹੀਂ। ਜਦੋਂ ਇਹ ਗੁਰੂ ਦੇ ਪਵਿੱਤਰ ਬਚਨਾਂ ਵੱਲ ਧਿਆਨ ਦੇਵੇਗਾ ਤਾਂ ਇਸ ਨੂੰ ਈਸ਼ਵਰ ਦੀ ਪ੍ਰਾਪਤੀ ਹੋਏਗੀ। ਹੁਣ ਈਸ਼ਵਰ ਦੀ ਪ੍ਰਾਪਤੀ ਤਾਂ ਇਹ ਕਰਨੀ ਚਾਹੁੰਦਾ ਕਿਉਂਕਿ ਇਸ ਨੇ ਗੁਰੂ ਤੋਂ ਈਸ਼ਵਰ ਦੀ ਉਸਤਤੀ ਸੁਣੀ ਹੈ। ਅਸੀਂ ਗੁਰੂ ਪਾਸੋਂ ਈਸ਼ਵਰ ਦੀ ਉਸਤਤੀ ਬਾਣੀ ਚ ਸੁਣਦੇ ਹਾਂ ਕਿ ਉਹ ਪਰਮੇਸ਼ਵਰ ਜੀਵਾਂ ਨੂੰ ਪਾਲਦਾ ਹੈ, ਉਹ ਜੀਵਾਂ ਨੂੰ ਜਨਮ ਦਿੰਦਾ ਹੈ, ਉਹ ਜੀਵਾਂ ਦੀ ਲੈਤਾ ਕਰਦਾ ਹੈ, ਉਹ ਈਸ਼ਵਰ ਤੋਂ ਬਿਨਾਂ ਸੰਸਾਰ ਤੇ ਕੋਈ ਹੋਰ ਰਖਵਾਲੀ ਕਰਨ ਵਾਲਾ ਨਹੀਂ। ਜੇ ਪਾਣੀ ਦਿੰਦਾ ਤਾਂ ਉਹ ਦਿੰਦਾ, ਜੇ ਭੋਜਨ ਦਿੰਦਾ ਤਾਂ ਉਹ ਦਿੰਦਾ, ਜੇ ਸਵਾਸ ਦਿੰਦਾ ਹੈ ਤਾਂ ਉਹ ਦਿੰਦਾ। ਧੰਨ ਗੁਰੂ ਪਾਤਸ਼ਾਹ ਨੇ ਇੱਥੋਂ ਤੱਕ ਵਚਨ ਕਹੇ ਨੇ, ਜਿਹੇ ਪ੍ਰਸਾਦ ਬਸੈ ਸੁਖ ਮੰਦਰ, ਤਿਸਾ ਧਿਆਏ ਸਦਾ ਮਨ ਅੰਦਰ, ਜਿਹੇ ਪ੍ਰਸਾਦ ਗ੍ਰਹਿ ਸੰਗ ਸੁਖ ਬਸਣਾ, ਆਠ ਪਹਿਰ ਸਿਮਰਾਉ ਤਿਸ ਰਸਨਾ, ਜਿਹੇ ਪ੍ਰਸਾਦ ਰੰਗ ਰਸ ਭੋਗ, ਨਾਨਕ ਸਦਾ ਧਿਆਈਐ ਧਿਆਵਨ ਜੋਗ, ਜਿਹੇ ਪ੍ਰਸਾਦ ਪਾਠ ਪਟੰਬਰ ਹੰਡਾਵੇ ਹੈ, ਤਿਸੈ ਤਿਆਗ ਕਾਤਾਵਰ ਲੁਭਾਵੇ ਹੈ, ਜਿਹੇ ਪ੍ਰਸਾਦ ਸੁਖ ਸੇਜ ਸੋਈ ਜਾਏ, ਮਨ ਆਠ ਪਹਿਰ ਤਾਂ ਕਾ ਜਸ ਗਾਵੀ ਜਾਏ। ਉਸ ਦੀ ਕਿਰਪਾ ਨਾਲ ਹੀ ਇਸ ਨੂੰ ਸਭ ਕੁਝ ਪ੍ਰਾਪਤ ਹੈ। ਜੇ ਸੁਖ ਪ੍ਰਾਪਤ ਨੇ ਉਸ ਦੀ ਕਿਰਪਾ ਨਾਲ, ਜੇ ਪੁੱਤਰ ਪ੍ਰਾਪਤ ਨੇ ਉਸ ਦੀ ਕਿਰਪਾ ਨਾਲ, ਜੇ ਧਨ ਪ੍ਰਾਪਤ ਹੈ ਉਸ ਦੀ ਕਿਰਪਾ ਨਾਲ, ਜੇ ਇਸ ਪਾਸ ਮਕਾਨ ਹੈ ਤਾਂ ਉਸ ਦੀ ਕਿਰਪਾ ਨਾਲ। ਬਾਣੀ ਨੇ ਇੱਥੋਂ ਤੱਕ ਵਚਨ ਕਹੇ ਨੇ, ਜਿਸ ਕਾ ਦੀਆ ਪਹਿਨੈ ਖਾਏ, ਤਿਸ ਸਿਉਂ ਆਲਸ ਕਿਉਂ ਬਣੈ ਮਾਏ। ਇਹ ਜੀਵ ਉਸ ਦਾ ਦਿੱਤਾ ਪਹਿਨਦਾ ਹੈ, ਉਸ ਦਾ ਦਿੱਤਾ ਖਾਂਦਾ ਹੈ, ਤੇ ਫਿਰ ਇਹ ਸਤਿਗੁਰੂ ਪਾਤਸ਼ਾਹ ਕਹਿੰਦੇ ਉਸ ਨੂੰ ਯਾਦ ਨਹੀਂ ਕਰਦਾ। ਇਹ ਆਪਣੇ ਮਨ ਦੀ ਗੱਲ ਨੂੰ ਅੱਗੇ ਰੱਖਦਾ ਹੈ। ਇਹ ਕਹਿੰਦਾ ਮੇਰੇ ਪਾਸ ਬੜੀ ਸਿਆਣਪ ਹੈ, ਮੈਂ ਬੜਾ ਕੁਝ ਜਾਣਦਾ ਹਾਂ, ਪਰ ਕਦੇ ਇਹ ਨਹੀਂ ਸੋਚਦਾ ਕਿ ਮੇਰਾ ਮਨ ਜੋ ਮੈਨੂੰ ਸੰਸਾਰ ਤੇ ਆ ਕੇ ਮਿਲਿਆ ਹੈ, ਇਹ ਕਿੱਥੋਂ ਕੁ ਤੱਕ ਕੰਮ ਕਰ ਸਕਦਾ। ਕਦੇ ਤੁਸੀਂ ਸੋਚੋ, ਮਨੋਵਿਗਿਆਨੀ ਐਸੀ ਗੱਲ ਕਹਿੰਦੇ ਕਿ ਮਨੁੱਖ ਆਪਣੇ ਜੀਵਨ ਵਿੱਚ ਅਗਰ ਜ਼ਿਆਦਾ ਤੋਂ ਜ਼ਿਆਦਾ ਮਨ ਦੀ ਵਰਤੋਂ ਕਰਦਾ ਹੈ ਤਾਂ ਉਹ ਕੇਵਲ 10% ਹੁੰਦੀ ਹੈ, 10%। 90% ਮਨ ਇਹਦਾ ਉਵੇਂ ਹੀ ਪਿਆ ਰਹਿੰਦਾ। ਜਿਹੜੇ ਬਹੁਤੇ ਸਿਆਣੇ ਨੇ, ਚਲੋ ਹੋਰ ਜ਼ਿਆਦਾ ਲੈ ਲਓ, ਹੋਰ ਜ਼ਿਆਦਾ ਲੈ ਲਓ, 50% ਤੱਕ ਵਰਤ ਲੈਂਦੇ, 50% ਫਿਰ ਵੀ ਬਾਕੀ ਪਿਆ ਹੈ। ਇਹ ਆਪਣੇ ਮਨ ਨੂੰ ਆਪਣਾ ਸਮਝਦਾ ਹੈ, ਪਰ ਇਹਦੇ ਮਨ ਪਾਸ ਇਤਨਾ ਗਿਆਨ ਨਹੀਂ। ਕਈ ਵਾਰ ਇੱਥੋਂ ਤੱਕ ਪਹੁੰਚ ਜਾਂਦਾ ਹੈ, ਕਹਿੰਦਾ ਹੁਣ ਮੇਰਾ ਦਿਮਾਗ ਕੰਮ ਨਹੀਂ ਕਰਦਾ, ਹੁਣ ਮੇਰੇ ਵੱਸ ਦਾ ਰੋਗ ਨਹੀਂ, ਮੇਰੀ ਸਮਝ ਤੋਂ ਬਾਹਰ ਦੀ ਗੱਲ ਹੈ। ਯਾਦ ਰੱਖਿਓ, ਜਦੋਂ ਗੱਲ ਮਨੁੱਖ ਦੇ ਮਨ ਦੀ ਸਮਝ ਤੋਂ ਬਾਹਰ ਹੋ ਜਾਏਗੀ, ਉੱਥੋਂ ਈਸ਼ਵਰ ਨੂੰ ਮਿਲਣ ਦਾ ਰਸਤਾ ਸ਼ੁਰੂ ਹੁੰਦਾ। ਜਿੰਨੀ ਦੇਰ ਤੱਕ ਗੱਲ ਇਹਦੀ ਪਕੜ ਵਿੱਚ ਹੈ, ਇਹਦੇ ਧਿਆਨ ਵਿੱਚ ਹੈ, ਜਿੰਨੀ ਦੇਰ ਤੱਕ ਗੱਲ ਨੂੰ ਇਹ ਜਾਣਦਾ, ਉਨੀ ਦੇਰ ਤੱਕ ਇਹ ਹਉਮੈ ਵਿੱਚ ਰਹੇਗਾ। ਜਦੋਂ ਗੱਲ ਇਸ ਦੀ ਸਮਝ ਤੋਂ ਬਾਹਰ ਹੋ ਗਈ, ਇਹ ਕਹਿੰਦਾ ਮੈਨੂੰ ਨਹੀਂ ਪਤਾ, ਹੁਣ ਤਾਂ ਗੁਰੂ ਹੀ ਕਿਰਪਾ ਕਰੇ, ਉਦੋਂ ਗੁਰੂ ਇਸ ਦੀ ਬਾਹੜੀ ਕਰੇਗਾ। ਸਹਿਬ ਸਤਿਗੁਰੂ ਸੱਚੇ ਪਾਤਸ਼ਾਹ ਈਸ਼ਵਰ ਨੂੰ ਮਿਲਣ ਦੀ ਗੱਲ ਬਾਣੀ ਚ ਕਰਦੇ ਨੇ ਕਿ ਇਹ ਜੀਵ ਤੂੰ ਈਸ਼ਵਰ ਨੂੰ ਮਿਲਣਾ ਕਿਵੇਂ ਹੈ। ਯਾਦ ਰੱਖਿਓ, ਮਨੁੱਖ ਦੇ ਪਾਸ ਆਪਣੀ ਸੋਚ ਹੈ, ਇਹਦੇ ਆਪਣੇ ਵਿਚਾਰ ਨੇ, ਇਹ ਆਪਣੇ ਵਿਚਾਰਾਂ ਨਾਲ ਘੋੜੇ ਦੌੜਾਉਂਦਾ ਹੈ। ਸਤਿਗੁਰੂ ਪਾਤਸ਼ਾਹ ਕਹਿੰਦਾ ਦੇਖ ਲੈ ਭਾਈ ਦੌੜਾ ਕੇ, ਜੇ ਤੂੰ ਉਸ ਨੂੰ ਆਪਣੇ ਵਿਚਾਰਾਂ ਨਾਲ ਸਮਝ ਲੈ ਤਾਂ ਬਹੁਤ ਚੰਗੀ ਗੱਲ ਹੈ, ਪਰ ਜੇ ਤੂੰ ਨਾ ਸਮਝ ਸਕੇ ਫਿਰ ਤੈਨੂੰ ਕੁਝ ਕਰਨਾ ਪਏਗਾ। ਸਤਿਗੁਰੂ ਪਾਤਸ਼ਾਹ ਨੇ ਬਚਨ ਕਹੇ, ਦੇਖੋ ਪਸਾਰ ਨੈਣ, ਆਪਣੀ ਅੱਖਾਂ ਖੋਲ ਕੇ ਦੇਖ, ਜਿੱਥੋਂ ਤੱਕ ਦਿਸਦਾ ਹੈ ਤੂੰ ਨਿਰਣਾ ਲੈ, ਤੇ ਜੇ ਤੈਨੂੰ ਨਹੀਂ ਦਿਸਦਾ, ਤੈਨੂੰ ਨਹੀਂ ਸੁਝਦਾ, ਤੈਨੂੰ ਨਹੀਂ ਪਤਾ ਚੱਲਦਾ, ਤੇਰੇ ਮਨ ਤੋਂ ਬਾਹਰ ਦੀ ਗੱਲ ਹੈ, ਤਾਂ ਫਿਰ ਗੁਰੂ ਕਹਿੰਦਾ ਸੁਣੋ ਸਾਧੂ ਕੇ ਬੈਨ, ਫਿਰ ਰੱਬ ਦੇ ਪਿਆਰੇ ਦੀ ਗੱਲ ਸੁਣ ਲੈ। ਪ੍ਰਾਣ ਪਤ ਚਿੱਤ ਰਾਖ ਸਗਲ ਹੈ ਮਰਨਾ, ਪਰ ਇਸ ਜੀਵ ਨੇ ਸੋਚਿਆ ਨਹੀਂ, ਇਹਨੇ ਕਦੇ ਵਿਚਾਰਿਆ ਨਹੀਂ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਪਵਿੱਤਰ ਬਾਣੀ ਵਿੱਚ ਇਹ ਗੱਲ ਕਹਿੰਦੇ ਨੇ ਕਿ ਤੇਰੀ ਸੋਚ ਦੀ ਕੋਈ ਸੀਮਾ ਹੈ, ਕੋਈ ਹੱਦ ਹੈ, ਜਿਸ ਨੂੰ ਤੂੰ ਪਾਉਣਾ ਚਾਹੁੰਦਾ ਹੈ ਆਪਣੀ ਸੋਚ ਦੇ ਦੁਆਰੇ, ਉਸ ਦੀ ਕੋਈ ਸੀਮਾ ਨਹੀਂ, ਉਸ ਦੀ ਕੋਈ ਹੱਦ ਨਹੀਂ। ਯਾਦ ਰੱਖਿਓ, ਧਨ ਦੀ ਹੱਦ ਹੈ, ਪਦਾਰਥ ਦੀ ਹੱਦ ਹੈ, ਤੁਹਾਡੀ ਜ਼ਮੀਨ ਜਾਇਦਾਦ ਦੀ ਹੱਦ ਹੈ, ਤੁਹਾਡੇ ਬੋਲਣ ਦੀ ਹੱਦ ਹੈ, ਤੁਹਾਡੇ ਦੇਖਣ ਦੀ ਹੱਦ ਹੈ, ਤੁਹਾਡੇ ਸੁਣਨ ਦੀ ਹੱਦ ਹੈ, ਤੁਹਾਡੇ ਪੁੱਤਰਾਂ ਧੀਆਂ ਦੀ ਹੱਦ ਹੈ, ਗਿਣਤੀ ਹੈ, ਤੁਹਾਡੇ ਮਕਾਨ ਦੀ ਹੱਦ ਹੈ, ਤੁਹਾਡੀ ਜਾਇਦਾਦ ਦੀ ਹੱਦ ਹੋ ਸਕਦੀ ਹੈ, ਪਰ ਉਸ ਦੀ ਤਾਂ ਕੋਈ ਹੱਦ ਨਹੀਂ। ਰਾਜੇ ਦੇ ਰਾਜ ਦੀ ਹੱਦ ਹੈ, ਫਕੀਰ ਦੇ ਪਿਆਰ ਦੀ ਕੋਈ ਹੱਦ ਨਹੀਂ। ਫਕੀਰ ਇੱਕ ਵਾਰ ਰਾਜਾ ਇੱਕ ਫਕੀਰ ਨੂੰ ਆਪਣੇ ਮਹਿਲਾਂ ਚ ਲੈ ਜਾਂਦਾ, ਕਹਿਣ ਲੱਗਾ ਆਪ ਮੇਰੇ ਮਹਿਲਾਂ ਚ ਨਿਵਾਸ ਕਰੋ। ਕਹਿਣ ਲੱਗਾ ਠੀਕ ਹੈ, ਫਕੀਰ ਉੱਠ ਕੇ ਚਲਿਆ ਗਿਆ। ਰਾਜੇ ਦੇ ਮਹਿਲਾਂ ਚ ਰਾਤ ਰਿਹਾ, ਰਾਜੇ ਉਸ ਦੀ ਆਪ ਭਗਤ ਕੀਤੀ, ਚੰਗੇ ਵਿਛਾਉਣੇ ਸੌਣ ਲਈ ਦਿੱਤੇ, ਸਰਦੀ ਦਾ ਉਹਦਾ ਰੋਕਣ ਦਾ ਪ੍ਰਬੰਧ ਕੀਤਾ, ਚੰਗਾ ਭੋਜਨ ਖਿਲਾਇਆ। ਰਾਤ ਦੋਵੇਂ ਸੁੱਤੇ, ਸਵੇਰੇ ਦੋਵੇਂ ਜਾਗੇ। ਯਾਦ ਰੱਖਿਓ, ਕਈ ਵਾਰ ਐਸਾ ਹੁੰਦਾ ਹੈ, ਅਸੀਂ ਕਿਸੇ ਰੱਬ ਦੇ ਪਿਆਰੇ ਨੂੰ ਦੂਰ ਤੋਂ ਤੱਕ ਕੇ ਜਾਂ ਉਹਦੇ ਪਾਸ ਜਾ ਕੇ ਨਮਸਕਾਰ ਕਰਦੇ ਹਾਂ, ਪਰ ਕਈ ਵਾਰ ਉਹ ਸਾਡੇ ਘਰ ਆ ਜਾਏ, ਸਾਡੇ ਪਾਸ ਬੈਠਾ ਹੋਵੇ, ਸਾਡੇ ਅੰਦਰ ਇੱਕ ਹਉਮੈ ਆ ਜਾਂਦੀ, ਅਸੀਂ ਸੋਚਦੇ ਵੀ ਤਾਂ ਸਾਡੇ ਵਰਗਾ ਹੀ ਹੈ। ਰਾਜੇ ਨੇ ਵੀ ਸੋਚ ਲਿਆ ਸਾਡੇ ਵਰਗਾ ਹੈ। ਕਹਿਣ ਲੱਗਾ ਫਕੀਰ ਸਾਈਂ, ਤੁਹਾਡੇ ਤੇ ਮੇਰੇ ਵਿੱਚ ਕੋਈ ਫਰਕ ਨਹੀਂ। ਕਹਿਣ ਲੱਗਾ ਰਾਜਨ ਕਿਉਂ? ਕਹਿਣ ਲੱਗਾ ਜਿਨ੍ਹਾਂ ਮਹਿਲਾਂ ਚ ਮੈਂ ਸੁੱਤਾ ਹਾਂ ਤੁਸੀਂ ਵੀ ਉਹਨਾਂ ਮਹਿਲਾਂ ਚ ਸੁੱਤੇ ਹੋ। ਕਹਿਣ ਲੱਗਾ ਠੀਕ, ਜੋ ਭੋਜਨ ਮੈਂ ਖਾਧਾ ਤੁਸੀਂ ਵੀ ਉਹੀ ਖਾਧੇ। ਠੀਕ, ਜਿਨ੍ਹਾਂ ਵਿਛਾਉਣਿਆਂ ਚ ਮੈਂ ਸੁੱਤਾ ਹਾਂ ਤੁਸੀਂ ਵੀ ਉਹਨਾਂ ਮਖਮਲੀ ਵਿਛਾਉਣਿਆਂ ਤੇ ਸੁੱਤੇ ਹੋ। ਠੀਕ ਹੈ, ਫਿਰ ਤਾਂ ਹੁਣ ਤੁਹਾਡੇ ਤੇ ਮੇਰੇ ਚ ਕੋਈ ਅੰਤਰ ਨਹੀਂ। ਕਹਿਣ ਲੱਗਾ ਰਾਜਨ ਅਜੇ ਅੰਤਰ ਹੈ। ਕਹਿਣ ਲੱਗਾ ਕੀ ਅੰਤਰ ਹੈ? ਕਹਿਣ ਲੱਗਾ ਮੇਰੇ ਨਾਲ ਆਓ, ਮੈਂ ਤੈਨੂੰ ਦੱਸਦਾ ਹਾਂ, ਇੱਥੇ ਦੱਸਣ ਵਾਲਾ ਨਹੀਂ, ਥੋੜੀ ਦੂਰ ਜਾ ਕੇ ਕਹਾਂਗਾ। ਰਾਜਾ ਫਕੀਰ ਦੇ ਨਾਲ ਤੁਰ ਪਿਆ, ਚਲੇ ਗਏ। ਥੋੜੀ ਦੂਰ ਰਾਜਾ ਜਾਂਦਾ, ਫਿਰ ਕਹਿੰਦਾ ਫਕੀਰ ਸਾਈਂ ਦੱਸੋ। ਕਹਿਣ ਲੱਗਾ ਨਹੀਂ, ਥੋੜਾ ਅੱਗੇ ਆ ਜਾ। ਉਹ ਫਿਰ ਮੀਲ ਦੋ ਮੀਲ ਤੁਰਦਾ, ਫਿਰ ਕਹਿੰਦਾ ਮਹਾਰਾਜ ਦੱਸੋ। ਕਹਿਣ ਲੱਗਾ ਅੱਗੇ ਆ ਜਾ। ਅਖੀਰ ਰਾਜੇ ਦੇ ਰਾਜ ਦੀ ਹੱਦ ਮੁੱਕ ਗਈ, ਰਾਜਾ ਰੁਕ ਗਿਆ। ਫਕੀਰ ਸਾਈਂ ਦੱਸੋ, ਕਹੋ ਉਸ ਦੀ ਗੱਲ, ਕਹੋ ਉਹ ਗੱਲ ਜੋ ਮੇਰੇ ਤੇ ਤੁਹਾਡੇ ਚ ਅੰਤਰ ਦਰਸਾਉਂਦੀ ਹੈ। ਕਿਉਂ ਕਵਾਂ, ਅੱਗੇ ਚੱਲ ਕੇ ਕਵਾਂਗਾ। ਕਹਿਣ ਲੱਗਾ ਮੈਂ ਇਸ ਤੋਂ ਅੱਗੇ ਨਹੀਂ ਜਾ ਸਕਦਾ। ਕਹਿਣ ਲੱਗਾ ਕਿਉਂ? ਕਹਿੰਦਾ ਮੇਰੇ ਰਾਜ ਦੀ ਹੱਦ ਆ ਗਈ, ਇਸ ਤੋਂ ਅੱਗੇ ਮੈਂ ਨਹੀਂ ਜਾ ਸਕਦਾ। ਫਕੀਰ ਕਹਿਣ ਲੱਗਾ ਬਸ ਤੇਰੇ ਤੇ ਮੇਰੇ ਚ ਇੰਨਾ ਹੀ ਅੰਤਰ ਹੈ, ਤੇਰੀ ਕਿਤੇ ਜਾ ਕੇ ਅਖੀਰ ਹੋ ਗਈ, ਮੇਰੀ ਅਖੀਰ ਨਹੀਂ। ਮੈਂ ਉਸ ਵੱਲ ਜਾ ਰਿਹਾ ਹਾਂ, ਨਿਰੰਤਰ ਜਾ ਰਿਹਾ ਹਾਂ, ਦਿਨ ਰਾਤ ਉਸ ਵੱਲ ਤੁਰਾਂਗਾ। اس نو پاواں گا تو اس نو پا نہیں سکدا. تینا تیرا تے میرا فرق ہے. تواڈے ہاتھ بننے تانوں ایشور دی پراپتی تو روک لیندے. اسی پتر تیاں نو پیار کردے ہاں. بانی دے ایسے چننے اسی کہنے گرست پردان ہے, پر ستگرو پاتشاہ کہنے نہیں, گرست فاہی ہے. پردانتا دی گل ساڈی ہے, فاہی دی گل گرو کہندا ہے. ستگرو پاتشاہ کہندے نے پتر کلتر گرست کا پاسا. کہن لگے جڑے پتر نے جڑی استری ہے ایک گرست دی فاہی ہے. پتر کلتر گرست کا پاسا ہون نہ پائی ہے رام کے داسا. اے بندے نو رب دا داس نہیں ہون دیندے دے, کیونکہ انہاں دے موہ وچ پیا پٹکدا ساری عمر انہاں دے موہ وچ پیا رہندا ہے, موہ دے جال وچ فس کے مر جاندا ہے, اس جال تو باہر نہیں نکل پاؤندا. ستگرو پادشاہ کہندے ایک فاہی ہے. بندے دی سوچ الگ ہے, گرو دی سوچ الگ ہے. اپنی سوچ نال سانو دھن مل سکتا ہے, پدارتھ مل سکتے ہیں, پتر پیدا کر سکتے ہاں. اپنی سوچ نال اسی سب کچھ کر سکتے ہاں سنسار دا, پر اپنی سوچ نال اسی نرنکار نو پراپت نہیں ہو سکتے, کیونکہ سوچ ساڈی پن ہے. اپنی سوچ نال اسی نوان وال جا رہے ہاں. اج تک تسی ایمانداری نال کہو اپنی سوچ تے پہرا دیتا ہے, اپنی سوچ مطابق چلے ہو, کی اپنی سوچ نال شانتی پراپت ہو گئی؟ کی اپنی سوچ نال ایشور دا گیان پراپت ہو گیا؟ کی اپنی سوچ نال تہاڈی جڑی سرت ہے او نرنکار نال جڑ گئی؟ کی اپنی سوچ نال تسی ایشور وال ایک قدم بھی چل پائے؟ جدوں ایسا سوچو گے تہاڈے اندروں جواب ملے گا, نہیں تیری سوچ کسے کام نہیں آئی, تو اپنی سوچ نال کچھ کر نہیں پایا, تیری سوچ تینوں سنسار وچ لے کے بیٹھ گئی. تو اپنے پتراں نال جڑیا, اپنی استری نال جڑیا. جدو بانی پڑھ دیو نا تے پوتر بانی وچ ایسے بچن آدھے. ستگرو پاتشاہ پاون بانی چ پکار کے کہندے ہیں, آپ جی دے بچن نے گردیو جی کہندے ہیں کہ پرتھ میں گرو واسطے ٹریا. پہلی اوستھا جدو اے ماتا دے پیٹ وچوں جنم لے کے باہر آیا, کسی پرتھ نے گرب واسطے ٹریا, ماتا دے ادھر وچوں جنم لے کے باہر آ گیا. آیا کس لئی سی؟ ایشور نال جڑن لئی. پر ستگرو جی کہندے پتر کلتر کٹمب سنگ جڑیا. جڑ گیا پتراں نال, جڑ گیا استری نال, جڑ گیا اپنے کنبے نال, پروار نال, بڑ پروار پوت ارتیا موہ پچے پچے اندھا بوہا انہاں نال جڑ گیا. جڑیا کس نال؟ بھوجن انک پرکار بہ کپڑے. انیک طرح دے بھوجن نال جڑیا, انیک طرح دے کپڑے نال جڑیا. تے گرو نے اس نو پکار کے بچن کہے سر پر گون کرو گے بپرے. اے بچارے جیو ایک گل یاد رکھی, تو اس تھا تو ضرور چلے جانا ہے, سر پر گون کرو گے بپرے. آپ جی دے بچن نے ایک دن چلے جانا ہے, تیری سوچ تینوں نرنکار نال نہیں جوڑ سکتی, تیرا بنیا جال اس وچ پہ کے تو ہی فسے گا, اس جال نو تو اپنے آپ توڑ نہیں سکدا. صاحب ستگرو پاتشاہ دے پاون بانی چ کہے بچن نے, ستگرو پاتشاہ کہندے نے بھائی رے ایوں سر جانو کال, جو مچھی تیوں مانسا پوے اچنتا جال. مچھی نو جال بنیا ہویا کسے شکاری نے پایا ہے, کسے مچھیاں پکڑن والے نے پایا ہے, پر اپنا جال تو آپ بنیا ہے. موہ دے جال وچ فس کے تو مرے گا, تو اس جال تو باہر نہیں جا سکدا. اس جال تو باہر جان لئی تینوں گرو دی سوچ دی لوڑ پے گی, گرو دے وچار تینوں ڈھونڈنے پین گے, او گرو دی گل نو تینوں اپنے بدھی روپی پلے نال بننا پے گا, جس وچ گرو اے گل کہہ رہا ہے کہ تو اس طریقے نال اس جال تو باہر ہو سکدا. پر افسوس اس گل دا ہے اسی کدے گرو دی گل وال دھیان نہیں دیتا. ایسا نہیں کہ تسی بانی سنتے نہیں, سنتے ہو, بانی پڑھتے ہو, کیرتن سنتے ہو, ایمانداری نال سنتے ہو, دھیان پورک سنتے ہو, ਪਰ ਅਫਸੋਸ ਤਾਂ ਇਸ ਗੱਲ ਦਾ ਹੈ ਕਿ ਜਿਵੇਂ ਇਹ ਤੁਹਾਡਾ ਕੀਰਤਨ ਸੁਣਨਾ, ਤੁਹਾਡੀ ਵਿਚਾਰ ਸੁਣਨੀ ਇਸ ਤਰ੍ਹਾਂ ਹੈ ਜਿਵੇਂ ਕੋਈ ਰਾਜ ਮਿਸਤਰੀ ਜਿਹੜਾ ਹੈ ਇੱਕ ਹੱਥ ਨਾਲ ਇੱਟ ਮਕਾਨ ਬਣਾਉਣ ਲਈ ਰੱਖ ਦੇਵੇ ਤੇ ਦੂਜੇ ਨਾਲ ਉਹਨੂੰ ਚੁੱਕ ਕੇ ਪਾਸੇ ਸੁੱਟ ਦੇਵੇ। ਅੱਜ ਤਾਈਂ ਕੀ ਬਣਿਆ ਹੈ, ਇਮਾਨਦਾਰੀ ਨਾਲ ਦੱਸੋ, ਕੁਝ ਨਹੀਂ ਬਣਿਆ। ਬੜੀ ਬਾਣੀ ਸੁਣੀ, ਬੜਾ ਕੀਰਤਨ ਸੁਣਿਆ, ਬੜੀ ਕਥਾ ਵਿਚਾਰ ਸੁਣੀ, ਬੜੀਆਂ ਸਾਖੀਆਂ ਸੁਣੀਆਂ, ਪਰ ਪਹੁੰਚੇ ਕਿਤੇ ਨਹੀਂ। ਪਰਮਤ ਫਿਰਤ ਤੇਲਕ ਕੇ ਕਪਿਓ ਗਤ ਬਿੰਦ ਰਹਿਣ ਬਿਹਾਈ ਹੈ। ਸਤਿਗੁਰੂ ਪਾਤਸ਼ਾਹ ਪਾਵਨ ਬਾਣੀ ਚ ਕਹਿੰਦੇ ਨੇ ਕਿ ਪ੍ਰਾਪਤ ਕੁਝ ਨਹੀਂ ਕਰ ਸਕਿਆ। ਸਾਹਿਬ ਸਤਿਗੁਰੂ ਪਾਤਸ਼ਾਹ ਦੇ ਬਚਨ ਨੇ ਪਾਵਨ ਬਾਣੀ ਵਿਚ, ਜੀਵ ਆਪਣੀ ਸੋਚ ਨਾਲ ਉਸ ਨੂੰ ਮਿਲ ਨਹੀਂ ਸਕਦਾ। ਪਹਿਲੀ ਇਹ ਗੱਲ ਪੱਕੀ ਕਰ ਲਓ। ਦੂਜਾ ਸੋਚ ਦਾ ਅਰਥ ਹੈ, ਬਾਣੀ ਚ ਪੰਕਤੀ ਆਈ ਹੈ, ਸੋਚੈ ਸੋਚ ਨ ਹੋਵਈ ਜੇ ਸੋਚੀ ਲੱਖ ਵਾਰ। ਦੂਜਾ ਸੋਚ ਦਾ ਅਰਥ ਹੈ ਸੋਚ, ਸੋਚ ਕਹਿੰਦੇ ਨੇ ਪਵਿੱਤਰਤਾ ਨੂੰ। ਜੀਵ ਪਵਿੱਤਰ ਹੋ ਗਿਆ, ਕੀ ਤੁਸੀਂ ਅੱਜ ਤੱਕ ਪਵਿੱਤਰ ਹੋ ਪਾਏ ਆਪਣੇ ਵਿਚਾਰ ਨਾਲ? ਅਸੀਂ ਪਵਿੱਤਰ ਨਹੀਂ ਹੋ ਪਾਏ ਕਿਉਂਕਿ ਅਸੀਂ ਪਵਿੱਤਰ ਹੋਣ ਵੱਲ ਤੁਰੇ ਨਹੀਂ। ਮਨੁੱਖ ਕੱਪੜੇ ਨਿਰਮਲ ਚਾਹੁੰਦਾ ਹੈ, ਸਾਫ ਚਾਹੁੰਦਾ ਹੈ, ਕੱਪੜੇ ਸਾਫ ਹੋਣੇ ਚਾਹੀਦੇ, ਬਰਤਨ ਸਾਫ ਹੋਣਾ ਚਾਹੀਦੇ, ਘਰ ਸਾਫ ਹੋਣਾ ਚਾਹੀਦਾ, ਬਿਸਤਰੇ ਸਾਫ ਹੋਣੇ ਚਾਹੀਦੇ। ਇਹ ਚਾਹੁੰਦਾ ਕਿ ਦੂਜੇ ਦੇ ਵਿਚਾਰ ਸਾਫ ਹੋਣ, ਉਹਦੀ ਰਹਿਣੀ ਬਹਿਣੀ ਸਾਫ ਹੋਵੇ, ਉਹਦਾ ਚਾਲ ਚੱਲਣ ਦੂਜੇ ਦਾ ਸਾਫ ਹੋਵੇ, ਪਰ ਇਹ ਆਪਣੀ ਕਿਸੇ ਗੱਲ ਵੱਲ ਧਿਆਨ ਨਹੀਂ ਦਿੰਦਾ। ਕੱਪੜੇ ਸਾਫ ਕਰਿਆ ਤਾਂ ਰੱਬ ਮਿਲਣਾ ਨਹੀਂ, ਬਰਤਨ ਸਾਫ ਕਰਿਆ ਰੱਬ ਨਹੀਂ ਮਿਲਣਾ, ਘਰ ਸਾਫ ਕਰਿਆ ਰੱਬ ਨਹੀਂ ਮਿਲਣਾ। ਯਾਦ ਰੱਖਿਓ, ਜੇ ਪੂਰੇ ਘਰ ਦੀ ਸਫਾਈ ਕਰ ਲਓ ਈਸ਼ਵਰ ਤਾਂ ਮਿਲਣਾ ਨਹੀਂ। ਜਿੰਨੀ ਦੇਰ ਤੱਕ ਮਨ ਸਾਫ ਨਹੀਂ ਹੁੰਦਾ ਰੱਬ ਨਹੀਂ ਮਿਲੇਗਾ। ਤੇ ਬਾਣੀ ਦੇ ਬਚਨ ਨੇ, ਮਨ ਮੈਲੇ ਸਭ ਕੁਛ ਮੈਲਾ, ਤਨ ਧੋਤੇ ਮਨ ਅੱਛਾ ਨਾ ਹੋਏ। ਮਨ ਮੈਲਾ ਹੈ, ਮਨ ਨੂੰ ਨਿਰਮਲ ਕਰਨਾ ਹੈ। ਭਾਈ ਰੇ ਇਸ ਮਨ ਨੂੰ ਸਮਝਾਏ, ਜਦੋਂ ਇਹ ਮਨ ਨਿਰਮਲ ਹੋ ਗਿਆ ਉਦੋਂ ਈਸ਼ਵਰ ਦੀ ਪ੍ਰਾਪਤੀ ਹੋ ਜਾਏਗੀ। ਤੁਹਾਨੂੰ ਪ੍ਰਾਪਤੀ ਕਰਨ ਦੀ ਲੋੜ ਨਹੀਂ, ਤੁਹਾਨੂੰ ਉਸ ਪਿੱਛੇ ਦੌੜਨ ਦੀ ਲੋੜ ਨਹੀਂ, ਤੁਸੀਂ ਕੇਵਲ ਆਪਣੇ ਮਨ ਨੂੰ ਨਿਰਮਲ ਕਰ ਲਓ। ਬਾਣੀ ਨੇ ਬਚਨ ਕਹਿ ਦਿੱਤੇ, ਸਤਿਗੁਰੂ ਨੇ ਬਚਨ ਕਹਿ, ਕਬੀਰ ਮਨ ਨਿਰਮਲ ਭਇਆ ਜੈਸਾ ਗੰਗਾ ਨੀਰ। ਗੰਗਾ ਦੇ ਜਲ ਨੂੰ ਲੋਕ ਨਿਰਮਲ ਮੰਨਦੇ, ਭਾਵੇਂ ਉਸ ਵਿੱਚ ਅਨੇਕਾਂ ਨਦੀਆਂ ਰਲਦੀਆਂ, ਅਨੇਕਾਂ ਨਾਲੇ ਰਲਦੇ, ਉਹਨਾਂ ਵਾੜਿਆਂ ਦਾ ਪਾਣੀ ਉਹਦੇ ਵਿੱਚ ਆ ਕੇ ਪੈਂਦਾ ਹੈ। ਤੇ ਸਤਿਗੁਰੂ ਪਾਤਸ਼ਾਹ ਦੇ ਬਚਨ ਨੇ ਬਾਣੀ ਵਿੱਚ, ਨਦੀਆਂ ਨਾਲਿਆਂ ਟੋਬਿਆਂ ਕਾ ਜਲ ਜਾਏ ਪਵੇ ਵਿੱਚ ਸੁਰਸਰੀ, ਸੁਰਸਰੀ ਮਿਲਤ ਪਵਿੱਤਰ ਪਾਵਨ ਹੋ ਜਾਵੇ। ਜਦੋਂ ਉਹ ਸਾਰਾ ਗੰਦਾ ਜਲ ਵੀ ਭਾਵੇਂ ਗੰਗਾ ਚ ਪੈ ਜਾਂਦਾ ਹੈ, ਲੋਕ ਉਸ ਨੂੰ ਗੰਗਾ ਦਾ ਜਲ ਹੀ ਕਹਿੰਦੇ ਨੇ, ਉਹ ਜਲ ਨਿਰਮਲ ਹੈ। ਤੇ ਸਤਿਗੁਰੂ ਜੀ ਦੇ ਬਚਨ ਨੇ, ਜਦੋਂ ਮਨ ਗੰਗਾ ਦੇ ਜਲ ਵਾਂਗ ਨਿਰਮਲ ਹੋ ਜਾਂਦਾ ਫਿਰ ਰੱਬ ਨੂੰ ਲੱਭਣ ਦੀ ਲੋੜ ਨਹੀਂ। ਅੱਜ ਤੁਸੀਂ ਉਪਰਾਲਾ ਕਰਦੇ ਹੋ, ਤੁਸੀਂ ਉੱਠਦੇ ਹੋ ਨਿਤਨੇਮ ਕਰਦੇ ਹੋ, ਤੁਸੀਂ ਉੱਠਦੇ ਹੋ ਬਾਣੀ ਪੜ੍ਹਦੇ ਹੋ, ਤੁਸੀਂ ਉੱਠਦੇ ਹੋ ਕੀਰਤਨ ਸੁਣਨ ਲਈ ਜਾਂਦੇ ਹੋ, ਤੁਸੀਂ ਉੱਠਦੇ ਹੋ ਕਥਾ ਸੁਣਦੇ ਹੋ, ਤੁਸੀਂ ਉੱਠਦੇ ਹੋ ਗੁਰੂ ਘਰ ਜਾਂਦੇ ਹੋ, ਤੁਸੀਂ ਉੱਠਦੇ ਹੋ ਦਾਨ ਪੁੰਨ ਕਰਦੇ ਹੋ, ਪਰ ਕਿਸ ਲਈ? ਤੁਸੀਂ ਚਾਹੁੰਦੇ ਰੱਬ ਮਿਲ ਜਾਏ। ਸਤਿਗੁਰੂ ਕਹਿੰਦੇ ਤੈਨੂੰ ਮਿਲਣ ਦੀ ਲੋੜ ਨਹੀਂ, ਤੂੰ ਆਪਣੇ ਮਨ ਨੂੰ ਨਿਰਮਲ ਕਰ। ਕਬੀਰ ਮਨ ਨਿਰਮਲ ਭਇਆ ਜੈਸਾ ਗੰਗਾ ਨੀਰ। ਫਿਰ ਪਾਛੇ ਲਾਗਤ ਹਰ ਫਿਰੈ ਕਹਿਤ ਕਬੀਰ ਕਬੀਰ। ਜਦੋਂ ਮਨ ਨਿਰਮਲ ਹੋ ਜਾਂਦਾ ਉਹ ਆਪ ਤੁਹਾਡੇ ਪਿੱਛੇ ਲੱਗਿਆ ਫਿਰਦਾ, ਫਿਰ ਆਵਾਜ਼ਾਂ ਮਾਰਦਾ, ਕਬੀਰ ਕਬੀਰ ਕਿੱਥੇ ਹੈ ਤੂੰ ਕਬੀਰ, ਉਹ ਆਪ ਲੱਭਦਾ ਹੈ। ਲੋੜ ਤਾਂ ਸਾਡੇ ਮਨ ਨੂੰ ਨਿਰਮਲ ਕਰਨ ਦੀ ਹੈ। ਅਫਸੋਸ ਇਸ ਗੱਲ ਦਾ ਹੈ ਕਿ ਗੁਰੂ ਦੀ ਹਜ਼ੂਰੀ ਵਿੱਚ ਬੈਠ ਕੇ ਵੀ ਸਾਡਾ ਮਨ ਨਿਰਮਲ ਨਹੀਂ ਹੁੰਦਾ, ਮਨ ਦੌੜ ਜਾਂਦਾ। ਬਾਣੀ ਦੇ ਬਚਨ ਨੇ, ਆਗੇ ਰਾਖਿਓ ਸਾਲ ਗਰਾਮ, ਮਨ ਕੀਨੋ ਦੈ ਦਸ ਵਿਸਰਾਮ। ਕਬਹੂ ਜੀਅੜਾ ਉਭ ਚੜਤ ਹੈ, ਕਬਹੂ ਜਾਏ ਪਿਆਲੇ, ਲੋਭੀ ਜੀਅੜਾ ਥਿਰ ਨਾ ਰਹਿਤ ਹੈ, ਚਾਰੇ ਕੁੰਡਾ ਭਾਲੇ। ਮਨ ਨਿਰਮਲ ਨਹੀਂ ਹੋਇਆ, ਇਸ ਕਰਕੇ ਉਸ ਦੀ ਪ੍ਰਾਪਤੀ ਨਹੀਂ। ਮਨ ਨਿਰਮਲ, ਯਾਦ ਰੱਖਿਓ, ਗੁਰੂ ਦੇ ਉਪਦੇਸ਼ ਨੂੰ ਧਾਰਨ ਕੀਤੇ ਤੋਂ ਬਿਨਾਂ, ਗੁਰੂ ਦੇ ਉਪਦੇਸ਼ ਨੂੰ ਕਮਾਏ ਤੋਂ ਬਿਨਾਂ ਮਨ ਨਿਰਮਲ ਨਹੀਂ ਹੋਣਾ। ਚਾਹੇ ਲੱਖ ਯਤਨ ਕਰੀ ਜਾਓ, मन निर्मल नहीं हो सकता। ना याद रखियो तुहाडियां विचारां नाल, तुहाडे चिंतन नाल, तुहाडी सोच नाल, तुहाडी पवित्रता नाल कुछ नहीं हो सकता। सोचा सोच ना हो वही। जे तुसी पवित्र कहोगे, मैं कई बार हैरान हुन्ना जदों ये लोग असी सारे गल कर दे, मैं नहीं तुहानू कहिंदा मांस खाओ, क्योंकि जीवां दा मांस खाना इस तो वड्डा पाप नहीं है। वो जीव तुहाडे लई नहीं बने, उन्होंने भी बच्चे, उन्होंने भी अपने बच्चों नाल प्यार है, उन्होंने मोह है। तुसी टैलीविजन ते अनेक जियोग्राफिक चैनल विच देखते हो, डिस्कवरी विच देखते हो किन्ने किन्ने पंछी अपने बच्चों नाल प्यार करते हैं, पशु अपने बच्चों नाल किवें प्यार करते हैं। जदों तुसी उन्होंने जीवां उन्होंने मारदे हो, बाणी ने कहा वो धर्म नहीं है। जी बधो सो धर्म कर थापो, अधर्म कहो कत भाई, आपस को मुनवर कर थापो, काको कहो कसाई। गुरु साहब कहिंदे अपने आप नूं चंगा मनदा है, जे जीवां दा वध करके तू तर नहीं सकदा, फिर तू जीवां दा वध कीता फिर कसाई किस नूं कहा जाए? कसाई तां तू है जिन्हें जीव मारे। पर एक गल याद रखियो, मैं तुहाडे अंदरों भरम नूं कढ़न लई गल कर रहा हां। असी लोग एक गल करदे हां कि वैजीटेरियन हां, असी कहने हुण असी जां तां फल फुल खाइए, फल खाओ, फुल खाओ, पत्ते खाओ, साग खाओ, सब्जियां खाओ, ये तां तुहाडा आहार है, फिर तां तुसी हो गए वैजीटेरियन। पर याद रखियो, जे तुसी दुध पींदे हो, जे तुसी घिओ खांदे हो, जरा पुछना साइंसदानां नूं की हुंदा है, तुसी वैजीटेरियन नहीं हो सकते। तुसी पानी पींदे हो, तुसी वैजीटेरियन नहीं हो सकते, क्योंकि पानी पींदे हो। बाणी दे बचन ने 42 लाख जी जल में होते बीठल वहला काय करो, उन्हां दे बच्चे, उन्हां दे आंडे, उन्हां दा मल मूत्र, वो कित्थे है? जल विच ही तां है सब कुछ। तुसी दही खांदे हो, उहदे च अनेक कीड़े ने। तुहाडी सोच तुहानू निरंकार तक नहीं ले जा सकती, तुहाडी पवित्रता तुहानू निरंकार तक नहीं ले जा सकती, क्योंकि तुसी केवल बाहरों निर्मल हुंदे हो, बाहरों पवित्रता चाहुंदे हो। गुरु की चाहुंदा है उस गल वल देखो, जीओ निर्मल, बाहरों निर्मल, बाहरों तो निर्मल, जीओ निर्मल। सतगुर ते करणी कमाणी, कूड़ की सोए पहुंचा नाही, मन सा सच समाणी, जन्म रतन जीनी खटिया, भले सेवन जारे, कह नानक जिन मन निर्मल, सदा रह गुर नाले। प्यारे हो, हरी दे नाल, गुरु दे नाल ओह रहिंदे जिन्हां दे मन निर्मल हो जांदे। धन गुरु पातशाह जी कहिंदे, ऐ जीव तू सोच भी लै तां की फर्क पैगा, सोचा है सोच ना हो वही, तेरे सोचने नाल कोई सोच नहीं होती, क्योंकि अपना चित व्यवहार करा जो मेरे चित ना होए। निरंकार ने ओ करना जो उसकी सोच है, तेरी सोच मुताबिक उन्हें चलना नहीं, ओदी अपनी सोच है, तेरी अपनी सोच है, तेरी सोच की कोई हद है, उसकी सोच की कोई हद नहीं। हनेरी आ रही है, तू हनेरी लई अरदास कर सकदा है, टा जाए, ये तेरी सोच है। तू सोचता है अखाच घटा पेगा, कपड़े खराब हो जाएंगे, मैं किसी स्थान से जाना है उत्थे जा नहीं सकता, पर तू ये नहीं सोचता कि उसने हनेरी नाल मिट्टी उड़ा के किन्ना जगह ते लैके जाना है, जिथे अनेक जीव मिट्टी खाने वाले बैठे, उन्होंने मिट्टी खानी है, वह हनेरी तो बिना उत्थे पहुंच नहीं सकती, उन्हें हनेरियां तां चलाईयां। तेरी सोच मुताबिक कि जदों ककड़ियां सुहावियां लगड़ियां अक कंठ, वो जड़ियां अक दे कंठ नाल, अक दे गले नाल लगियां ककड़ियां, तू सोचना इन्हां दे नाल वो जड़े फुल जाए हुंदे न, उहदे नाल एक बीज हुंदा है, वो बीज तू सोचना बीज पासे कर दो, ये जड़ी रूम बना के इहदी सराहणे च भरांगे, ये बड़ा नरम हुंदा है, तेरी सोच है। पर उन्हें वो बीज वो फुल दे नाल तेरे करके नहीं फुल पैदा किते, उन्हें वो फुल इसलिए बीज नाल लाया है कि वो अपने फुल दे आसरे बीज नू उड़ा के किसी दूजी थां ते ले जा सके, जिथे वो बीज उगे ते होर नवे जीव जन्म लैण, उसने इसलिए सब पैदा किता है। तेरी सोच दा दायरा तंग है, उसकी सोच विशाल है, तेरी सोच अपने तक होएगी, तेरी सोच अपने परिवार तक होएगी, तेरी सोच अपने घर तक हो सकती, तेरी सोच अपने पिंड तक हो सकती, तेरी सोच अपने स्टेट तक हो सकती, तेरी सोच अपने मुल्क तक हो सकती, पर तू कदे सोचा नहीं उसकी सोच तो सारे ब्रह्मांड तक है। वो तो सारे ब्रह्मांड लई सोचता है।